ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ
ਸਾਰੇ ਪਿਆਰ ਨਾਲ ਰੱਖੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਹੋਣ ਲੱਗੀ ਹੈ। ਪਿਛਲੀਆਂ ਅਸ਼ਟਪਦੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਹੁਤ ਕੁਝ ਦਰਸਾ ਕੇ ਆਏ ਨੇ ਕਿ ਪੰਡਿਤ ਕੌਣ ਹੈ, ਬ੍ਰਾਹਮਣ ਕੌਣ ਹੈ, ਵੈਸ਼ਨੂ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਸੰਤ ਕੌਣ ਹੈ, ਸਾਧੂ ਕੌਣ ਹੈ। ਐਸੇ ਵਿਚਾਰ ਆਪ ਪਿਛਲੀਆਂ ਅਸ਼ਟਪਦੀਆਂ ਵਿੱਚ ਪੜ੍ਹ ਕੇ ਆਏ ਹੋ। ਅੱਜ ਦੀ ਇਸ 18ਵੀਂ ਅਸ਼ਟਪਦੀ ਵਿੱਚ ਉਹਦੇ ਸ਼ਲੋਕ ਨੂੰ ਆਪ ਨੇ ਸਰਵਣ ਕੀਤਾ ਹੈ। ਸਵਾਲ ਹੋਇਆ ਹੋਵੇਗਾ ਜ਼ਰੂਰ, ਕਿਉਂਕਿ ਜੇ ਸਵਾਲ ਨਾ ਹੋਵੇ ਤਾਂ ਕੋਈ ਜਵਾਬ ਨਹੀਂ ਹੁੰਦਾ। ਕਿ ਸਤਿਗੁਰੂ ਕੌਣ ਹੈ, ਇੰਨਾ ਕੁਝ ਤਾਂ ਆਪ ਦਰਸਾਏ ਹੋ, ਸਾਧੂ ਸੰਨਿਆਸੀ ਪੰਡਿਤ ਬ੍ਰਾਹਮਣ ਸੰਤ ਬ੍ਰਹਮ ਗਿਆਨੀ, ਇਹਨਾਂ ਸਾਰਿਆਂ ਬਾਰੇ ਤਾਂ ਆਪਣੇ ਦੱਸਿਆ ਹੈ, ਪਰ ਸਤਿਗੁਰੂ ਕੌਣ ਹੁੰਦਾ ਹੈ, ਸਤਿਗੁਰੂ ਦੇ ਲੱਛਣ ਕੀ ਨੇ। ਸਾਰੀ ਬਾਣੀ ਵਿੱਚ ਆਪ ਸਤਿਗੁਰੂ ਦੀ ਵਿਚਾਰ ਪੜ੍ਹਦੇ ਹੋ। ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਜੀ ਨੇ ਐਸਾ ਨਹੀਂ ਕਿਹਾ ਕਿ ਮੈਂ ਸਤਿਗੁਰੂ ਹਾਂ, ਬਲਕਿ ਸਤਿਗੁਰੂ ਦੇ ਲੱਛਣ ਦੱਸਦੇ ਨੇ। ਪੁਰਾਣੇ ਸਮਿਆਂ ਵਿੱਚ ਹਿੰਦੁਸਤਾਨ ਵਿੱਚ ਹਿੰਦੂ ਧਰਮ ਵਿੱਚ ਖਾਸ ਕਰਕੇ ਜਦੋਂ ਕੋਈ ਕਿਸੇ ਤੋਂ ਕੋਈ ਗੁਣ ਲੈਂਦਾ ਤੇ ਉਹਨੂੰ ਉਹ ਗੁਰੂ ਮੰਨਦਾ ਸੀ, ਇਹ ਮੇਰਾ ਗੁਰੂ ਹੈ, ਇਹ ਤੋਂ ਮੈਂ ਆਹ ਸਿਕਸ਼ਾ ਪ੍ਰਾਪਤ ਕੀਤੀ ਹੈ। ਚਾਹੇ ਉਹ ਸਿਕਸ਼ਾ ਸ਼ਾਸਤਰ ਵਿਦਿਆ ਦੀ ਹੈ, ਚਾਹੇ ਉਹ ਸਿਕਸ਼ਾ ਸੰਸਾਰੀ ਵਿਦਿਆ ਦੀ ਹੈ, ਚਾਹੇ ਉਹ ਰਾਗ ਵਿਦਿਆ ਦੀ ਹੈ, ਸੰਗੀਤ ਦੀ ਹੈ, ਕੋਈ ਵੀ ਸਿਕਸ਼ਾ ਜਿਸ ਤੋਂ ਪ੍ਰਾਪਤ ਕੀਤੀ ਜਾਏ ਉਸ ਨੂੰ ਹਿੰਦੁਸਤਾਨ ਵਿੱਚ ਗੁਰੂ ਕਹਿੰਦੇ ਸਨ। ਅੱਜ ਵੀ ਜਿਸ ਤੋਂ ਲੋਕ ਵਿਦਿਆ ਪ੍ਰਾਪਤ ਕਰਦੇ ਨੇ ਇਹ ਕਹਿੰਦੇ ਨੇ ਇਹ ਮੇਰਾ ਵਿਦਿਆ ਗੁਰੂ ਹੈ। ਐਸੇ ਐਸੇ ਵਿਅਕਤੀ ਵੀ ਹਿੰਦੁਸਤਾਨ ਵਿੱਚ ਹੋਏ ਜਿਨ੍ਹਾਂ ਨੇ ਬਹੁਤ ਸਾਰੇ ਗੁਰੂ ਥਾਰੇ। ਇੱਕ ਸੰਦੀਪਨ ਨਾਮ ਦਾ ਵਿਅਕਤੀ ਹੋਇਆ ਜਿਹਨੇ 24 ਗੁਰੂ ਧਾਰੇ ਸਨ। ਗੁਰੂ ਸ਼ਬਦ ਵੀ ਬਾਣੀ ਚ ਆਇਆ ਔਰ ਸਤਿਗੁਰੂ ਸ਼ਬਦ ਵੀ ਬਾਣੀ ਚ ਆਇਆ, ਦੋਹਾਂ ਵਿੱਚ ਬਾਣੀ ਨੇ ਕੋਈ ਬਹੁਤਾ ਅੰਤਰ ਨਹੀਂ ਦਰਸਾਇਆ। ਕਿ ਗੁਰੂ ਅਤੇ ਸਤਿਗੁਰੂ ਵਿੱਚ ਕੀ ਫਰਕ ਹੈ। ਬਾਣੀ 'ਚ ਐਸੇ ਸ਼ਬਦ ਆਏ ਨੇ ਕਿ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਅਤੇ ਈਸ਼ਵਰ ਇੱਕ ਨੇ, ਉਹਨਾਂ ਵਿੱਚ ਕੋਈ ਅੰਤਰ ਨਹੀਂ। ਗੁਰੂ ਦਾ ਕਰਮ ਹੈ ਗੁਰੂ ਮਾਰਗਦਰਸ਼ਨ ਕਰਦਾ, ਗੁਰੂ ਸਿੱਖ ਨੂੰ ਜਾਂ ਸ਼ਿਸ਼ ਨੂੰ ਗਰਕੇ ਹੋਏ ਨੂੰ ਵੀ ਸੰਸਾਰ ਚੁਕੜ ਲੈਂਦਾ ਹੈ। ਬਾਣੀ 'ਚ ਜ਼ਿਕਰ ਆਇਆ ਗੁਰਮੁਖ ਕੋਟ ਉਧਾਰ ਦਾ, ਦੇ ਨਾਵ ਹੈ ਇੱਕ ਕਣੀ, ਉਹ ਨਾਮ ਦੀ ਕਣੀ ਦੇਖ ਕੇ ਕਰੋੜਾਂ ਪਾਪਾਂ ਤੋਂ ਬਚਾ ਕੇ ਉਸਨੂੰ ਤਾਰ ਦਿੰਦਾ ਹੈ। ਸਤਿਗੁਰੂ ਦੇ ਲੱਛਣ ਆਪ ਜੀ ਨੇ ਸਲੋਕ ਵਿੱਚ ਮੁੱਖ ਰੂਪ ਵਿੱਚ ਸਰਵਣ ਕੀਤੇ ਨੇ। ਸਾਹਿਬ ਜੀ ਫਰਮਾਨ ਕਰਦੇ ਨੇ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਸਤ ਜੋ ਸੱਚ ਹੈ, ਇਸ ਸੰਸਾਰ ਤੇ ਬਾਕੀ ਸਭ ਕੁਝ ਝੂਠ ਹੈ, ਈਸ਼ਵਰ ਸਤ ਹੈ। ਉਹੀ ਸਤ ਕਲਿਆਣਕਾਰੀ ਹੈ, ਉਹੀ ਸਤ ਸੁੰਦਰ ਹੈ, ਉਸੇ ਸਤ ਨਾਲ ਜੁੜਨ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਉਪਦੇਸ਼ ਕਰਦੇ ਨੇ। ਉਸੇ ਸਤ ਨਾਲ ਜੁੜਨ ਲਈ ਵੇਦ, ਸਿਮਰਤੀਆਂ, ਸ਼ਾਸਤਰ, ਪੁਰਾਣ ਪੁਕਾਰਦੇ ਨੇ। ਉਸੇ ਸਤ ਨੂੰ ਬਾਣੀ ਨੇ ਨਾਮ ਕਿਹਾ ਹੈ, ਉਸੇ ਸਤ ਨੂੰ ਹੀ ਈਸ਼ਵਰ ਕਿਹਾ ਹੈ, ਉਸੇ ਸੱਤ ਨੂੰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਉਸੇ ਸੱਤ ਨੂੰ ਕਿਸੇ ਨੇ ਅਨਲ ਹੱਕ ਕਿਹਾ ਹੈ, ਕਿਸੇ ਨੇ ਅੱਲਾਹ ਕਿਹਾ ਹੈ। ਸੱਤ ਇੱਕ ਹੈ, ਅਨੇਕਾਂ ਨੇ, ਅਤੇ ਉਹ ਸੱਤ ਈਸ਼ਵਰ ਹੈ। ਉਹਨੂੰ ਬਾਣੀ ਨੇ ਪੁਰਖ ਕਿਹਾ ਹੈ, ਪੁਰਖ, ਕਿਉਂਕਿ ਉਸ ਵਿੱਚ ਮਾਤਾ ਦਾ ਅੰਸ਼ ਨਹੀਂ ਹੈ। ਜਿੱਥੇ ਮਾਤਾ ਅਤੇ ਪਿਤਾ ਦੋਹਾਂ ਦਾ ਅੰਸ਼ ਰਲ ਜਾਏ, ਉੱਥੇ ਗੱਲ ਅਧੂਰੀ ਹੋ ਜਾਂਦੀ ਹੈ। ਉਸ ਦਾ ਨਾ ਕੋਈ ਪਿਤਾ ਹੈ, ਨਾ ਤਾਤਾ, ਨਾ ਮਾਤਾ, ਨਾ ਜਾਤਾ, ਨਾ ਪਾਤਾ, ਨਾ ਉਸਦਾ ਕੋਈ ਪਿਤਾ ਹੈ, ਨਾ ਉਸਦੀ ਕੋਈ ਮਾਂ ਹੈ, ਨਾ ਉਸਦੀ ਕੋਈ ਜਾਤ ਹੈ, ਨਾ ਕੋਈ ਬਰਾਦਰੀ ਹੈ। ਉਹ ਪੁਰਖ ਹੈ। ਯਾਦ ਰੱਖਿਓ, ਪੁਰਖ ਕਦੇ ਮਿਟਦਾ ਨਹੀਂ। ਅਸੀਂ ਉਸ ਦਾ ਪੁਰਖ ਨਾਮ ਸੁਣ ਕੇ ਬੰਦੇ ਨੂੰ ਪੁਰਖ ਨਾਮ ਦੇ ਦਿੱਤਾ ਕਿ ਪੁਰਖ ਹੈ। ਬਾਣੀ ਨੇ ਐਸਾ ਉਪਦੇਸ਼ ਵੀ ਦਿੱਤਾ ਕਿ ਮਾਟੀ ਕੇ ਹਮ ਪੁੱਤਰੇ, ਮਾਨਸ ਰੱਖੋ ਨਾਮ, ਚਾਰ ਦਿਵਸ ਕੇ ਪਾਹੁਨੇ ਬੜ ਬੜ ਰੂੰਦਾ ਛਾਓ। ਅਸੀਂ ਤਾਂ ਮਿੱਟੀ ਦੇ ਪੁਤਲੇ ਹਾਂ, ਅਸੀਂ ਮਾਨਸ ਤਾਂ ਨਹੀਂ ਹਾਂ, ਮਨੁੱਖ ਨਹੀਂ ਹਾਂ ਅਸੀਂ, ਅਸੀਂ ਪੁਰਖ ਨਹੀਂ ਹਾਂ। ਉਹ ਪੁਰਖ ਬਲ ਵਾਲਾ ਹੈ, ਉਹ ਪੁਰਖ ਪੁਰੀਆਂ ਦੀ ਖੈਬ ਕਰਨ ਵਾਲਾ ਹੈ, ਉਹ ਹੀ ਪੁਰਖ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਉਹ ਸਤਿਪੁਰਖ ਹੈ। ਬਾਣੀ ਨੇ ਉਸਨੂੰ ਅਕਾਲ ਵੀ ਕਿਹਾ ਹੈ। ਉਸੇ ਦੀ ਪਰਿਭਾਸ਼ਾ ਕਰਦਿਆਂ ਸਤਨਾਮ ਕਿਹਾ ਹੈ। ਉਹੀ ਪੁਰਖ ਸ੍ਰਿਸ਼ਟੀ ਦਾ ਕਰਤਾ ਹੈ, ਰਚਣ ਵਾਲਾ ਹੈ, ਉਹੀ ਪੁਰਖ ਨਿਰਭਉ ਹੈ, ਉਹੀ ਪੁਰਖ ਨਿਰਵੈਰ ਹੈ, ਉਹੀ ਪੁਰਖ ਅਕਾਲ ਹੈ, ਸਮੇਂ ਤੋਂ ਰਹਿਤ ਹੈ, ਬੰਧਨਾਂ ਤੋਂ ਰਹਿਤ ਹੈ, ਉਹੀ ਪੁਰਖ ਜਲੇ ਜਲੇ ਵਿੱਚ ਮੂਰਤੀਮਾਨ ਹੈ। ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ, ਅਜੂ ਨਹੀਂ, तो ऐसा है जो सुते सिद्ध प्रकाश रूप है, किसे तो उदारा नहीं लेता प्रकाश, वही गुर वड्डा है, प्रसाद कृपा रूप है, वो सच है, वो कदे झूठा नहीं होता। जिन समय में तुसी उसनु झूठ नहीं कह सकते, बल्कि गुरु साहब ने तो चार गिन दिते, आद सच, जुगाद सच है भी सच, नानक होशी भी सच। जब सृष्टि नहीं सी उदों भी वो सच मौजूद सी। बाणी च बचन आए ने जिन उपाई, रंग रवाई बैठा वेखा वख अकेला, सचड़ा सो साहेब सच तपावस, सचड़ा न्याव परे को मसोना। वो सच है ते जदों कोई उस सत पुरख नूं जान लेंदा है, याद रखियो दो शब्द ने, एक शब्द है जानकारी, एक है जानना। जानकारी विच ते जानन विच बहुत अंतर है। कार की जिवें जानकारी तुसी रखदे हो, इहदे च पेट्रोल पैंदा है, इहदा आ इंजन है, इहदे पहियां च हवा पैंदी है, इहदा आ स्टेयरिंग है, आ चाबी लगदी है, इत्थों लाइटां जगदियां ने, आ इहदा स्पीडोमीटर है, आ तेल दा मीटर है। जानकारी तो तुहानूं है, पर सारे लोग कार जानदे ने। जिन्हों केवल जानकारी है कि आ क्लच है, आ ब्रेक है, आ गियर लीवर है, जानकारी वाला चला नहीं सकता। उन्हों पूछो तो की शब्द वरतद, मैं जानता नहीं। जानने विच ते जानकारी विच बड़ा दिन रात का अंतर है। एवें असी ईश्वर नहीं जानते, उहदी जानकारी सानू है। वो जीवन पैदा करता है, पालना करता है, वो लैता कर लेना है, सब नु रिक दिंदा है, यह जानकारी है। असी इन्ना जानकारी रखते हैं पर असी जानते नहीं। जाना उदों जदों उन्हूं देखांगे, उहदे तक पहुंचांगे यतन करके। उन्हूं जानने लई तां आपां गुआना पैगा, उन्हों जानने लई तो मिटना पेगा, उन्हों जानने लई ता उस अवस्था च गुजरना पेगा जिस अवस्था च बीज गुजरता है। बाणी में बचन कह, आप गवाई है ता सह पाई है, अवर कैसी चतराई। वो आपा गवा के ही मिलेगा, ते जो उस सतपुरुख ने जान लेना है, जिन्हें जान लिया जानकारी दे। जदों तुसी तपस्या करोगे, साधना करोगे, करद्या करद्या तुहाडी सुरत उच्ची हो जाएगी, फिर तुसी जान पाओगे कि ओ ईश्वर की है। एक कहानी आउंदी है, मूसा एक पैगंबर है, मूसा रब का बड़ा प्यारा पैगंबर होया है। एक दिन मूसा उस अल्लाह के पास चलिया गया, कहन लग्या अल्लाह ताला मैं जानना चाहना कि आप जीवन रोजी किवें दिंदे हो। कहानी अल्लाह मूसा नूं एक कमरे च लै गया। जदों उस कमरे विच गया मूसा पैगंबर, तां की देखदा सारी सृष्टि उत्थों दिसदी है, और वो ऐसा देख रहा है कि अनंत तारां इस कमरे च निकल के ਤਮਾਮ ਜੀਵਾਂ ਨਾਲ ਜੁੜੀਆਂ ਹੋਈਆਂ ਨੇ। ਕਹਿਣ ਲੱਗਾ ਆਪ ਰੋਜ਼ੀ ਕਿਵੇਂ ਦਿੰਦੇ ਹੋ? ਉੱਥੇ ਇੱਕ ਬਹੁਤ ਵੱਡਾ ਬਰਤਨ ਪਿਆ ਹੈ, ਉਹਦੇ ਵਿੱਚ ਹੀ ਕੜਛਾ ਪਿਆ ਹੈ ਤੇ ਭਗਵਾਨ ਨੇ ਉਹ ਕੜਛਾ ਚੁੱਕਿਆ, ਉਸੇ ਬਰਤਨ ਚ ਪਾਇਆ, ਉਹਦੇ ਵਿੱਚੋਂ ਜੋ ਕੁਝ ਕੜਛੇ ਚ ਆਇਆ ਅਨਾਜ ਉਹ ਕੱਢਿਆ, ਕੱਢ ਕੇ ਉਸੇ ਬਰਤਨ ਚ ਪਲਟ ਦਿੱਤਾ ਤੇ ਮੂਸਾ ਕੀ ਦੇਖਦਾ? ਤਮਾਮ ਜੀਵ ਖਾ ਰਹੇ ਨੇ, ਸਭ ਨੂੰ ਰਿਜ਼ਕ ਮਿਲ ਗਿਆ। ਮੂਸੇ ਨੂੰ ਤਾਂ ਜਾਣਕਾਰੀ ਹੋਈ ਹੈ, ਜਾਣਿਆ ਨਹੀਂ ਮੂਸੇ ਨੇ। ਕਹਿਣ ਲੱਗਾ ਬੜਾ ਸੌਖਾ ਕੰਮ ਹੈ ਭਗਵਾਨ, ਇਹ ਆਪ ਕਿਉਂ ਕਰਦੇ ਹੋ? ਮੇਰੀ ਡਿਊਟੀ ਲਗਾ ਦੇ, ਮੈਂ ਕਰ ਲਵਾਂ, ਕੋਈ ਔਖਾ ਨਹੀਂ। ਇਸ ਬਰਤਨ ਚ ਕੜਛਾ ਭਰਨਾ, ਭਰ ਕੇ ਇਹਦੇ ਵਿੱਚ ਹੀ ਪਲਟ ਦੇਣਾ। ਭਗਵਾਨ ਕਹਿਣ ਲੱਗੇ ਠੀਕ ਹੈ ਮੂਸਾ, ਪਰ ਇੱਕ ਗੱਲ ਦਾ ਖਿਆਲ ਰੱਖੀ, ਮਾਤ ਲੋਕ ਤੋਂ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਕਹਿਣ ਲੱਗਾ ਬਿਲਕੁਲ ਨਹੀਂ, ਸ਼ਿਕਾਇਤ ਦਾ ਕੀ ਮਤਲਬ? ਮੈਂ ਰੋਜ਼ੀ ਦੇਣੀ ਹੈ, ਇੱਥੋਂ ਕੜਛਾ ਭਰ ਕੇ ਪਲਟਣਾ ਹੈ, ਸ਼ਿਕਾਇਤ ਕਿਉਂ ਆਏਗੀ? ਮੂਸਾ ਰੋਜ਼ੀ ਦੇਣ ਲੱਗ ਗਿਆ। ਅੱਜ ਕੀ ਦੇਖਦਾ ਹੈ? ਪ੍ਰਕਿਰਤੀ ਤੇ ਕੋਈ ਵਿਅਕਤੀ ਘੋਰ ਪਾਪ ਕਰ ਰਿਹਾ ਹੈ, ਕਿਸੇ ਮੁਰਦਾ ਔਰਤ ਨੂੰ ਕਬਰ ਚੋਂ ਕੱਢ ਕੇ ਉਹਦੇ ਨਾਲ ਸਪਰਸ਼ ਕਰ ਰਿਹਾ ਹੈ। ਔਰਤ ਮੁਰਦਾ ਹੈ, ਉਹ ਵਿਅਕਤੀ ਹਫਸ ਦਾ ਸ਼ਿਕਾਰ ਹੋਇਆ ਹੈ, ਪਰ ਜਦੋਂ ਮੂਸਾ ਨੇ ਤੱਕਿਆ ਉਹਦੇ ਅੰਦਰ ਇੱਕ ਐਸੀ ਕਲਪਨਾ ਆ ਗਈ ਕਿ ਐਸੇ ਵਿਅਕਤੀ ਨੂੰ ਰੋਜ਼ੀ ਕਿਉਂ ਮਿਲੇ? ਐਡਾ ਪਾਪੀ ਆਦਮੀ, ਇਹਨੂੰ ਰੋਜ਼ੀ ਨਹੀਂ ਮਿਲਣੀ ਚਾਹੀਦੀ। ਹੁਣ ਮੂਸਾ ਦਾ ਸੰਕਲਪ ਹੋਇਆ ਉਸ ਵਿਅਕਤੀ ਨੂੰ ਰੋਜ਼ੀ ਨਾ ਮਿਲੀ। ਦੋ ਦਿਨ ਗੁਜ਼ਰ ਗਏ, ਤਿੰਨ ਦਿਨ ਗੁਜ਼ਰ ਗਏ, ਕਿਉਂਕਿ ਜੇ ਮੂਸਾ ਕਹਿੰਦਾ ਤਾਂ ਫਿਰ ਮਿਲਣੀ ਸੀ। ਉਸ ਵਿਅਕਤੀ ਨੇ ਪੁਕਾਰ ਕੀਤੀ, ਅਰਦਾਸ ਕੀਤੀ ਕਿ ਮੈਂ ਪਾਪੀ ਹਾਂ, ਪਰ ਤੂੰ ਤਾਂ ਪਾਪੀ ਨਹੀਂ, ਤੇਰਾ ਕੰਮ ਤਾਂ ਰਿਜ਼ਕ ਦੇਣਾ ਹੈ, ਪਰ ਮੈਂ ਇਹਨਾਂ ਦਿਨਾਂ ਤੋਂ ਭੁੱਖਾ ਹਾਂ, ਮੈਨੂੰ ਰਿਜ਼ਕ ਮਿਲਿਆ ਕਿਉਂ ਦੇ? ਭਗਵਾਨ ਮੂਸਾ ਦੇ ਪਾਸ ਆਏ, ਕਹਿਣ ਲੱਗੇ ਮਾਤ ਲੋਕ ਤੋਂ ਪੁਕਾਰ ਆਈ ਹੈ। ਕਹਿਣ ਲੱਗਾ ਮਹਾਰਾਜ, ਐਸਾ ਵਿਅਕਤੀ ਪਾਪੀ, ਉਹਨੂੰ ਰੋਜ਼ੀ ਕਿਸ ਗੱਲ ਦੀ? ਕਹਿਣ ਲੱਗੇ ਮੂਸਾ, ਇਹ ਤੇਰੀ ਡਿਊਟੀ ਨਹੀਂ ਹੈ, ਪਾਪ ਦੀ ਸਜ਼ਾ ਦੇਣੀ ਤੇਰੀ ਡਿਊਟੀ ਨਹੀਂ, ਤੇਰੀ ਡਿਊਟੀ ਤਾਂ ਰੋਜ਼ੀ ਦੇਣ ਦੀ ਲਾਈ ਸੀ, ਸਜ਼ਾ ਦੇਣ ਦੀ ਨਹੀਂ। ਤਾਂ ਬੰਦੇ ਨੂੰ ਜਿਸ ਗੱਲ ਦੀ ਜਾਣਕਾਰੀ ਹੋ ਜਾਏ, ਮਨੁੱਖ ਸੋਚ ਲੈਂਦਾ ਕਿ ਮੈਂ ਜਾਣਦਾ ਹਾਂ, ਈਸ਼ਵਰ ਦੀ ਜਾਣਕਾਰੀ ਹੈ, ਜਾਣਦਾ ਨਹੀਂ ਈਸ਼ਵਰ ਨੂੰ। ਜਾਣੇਗਾ ਉਦੋਂ ਜਦੋਂ ਸਾਧਨਾ ਵਿੱਚ ਪੈ ਕੇ ਇਹਦੇ ਆਪਣੇ ਅੰਦਰ ਉਸ ਨੂੰ ਵੇਖ ਲਿਆ, ਤੇ ਫਿਰ ਇਸ ਨੂੰ ਪਤਾ ਚੱਲੇਗਾ ਕਿ ਜੋ ਮੇਰੇ ਅੰਦਰ ਹੈ ਉਹ ਤਾਂ ਜਰਦੇ ਜਰਦੇ ਵਿੱਚ ਵਿਆਪਕ ਹੈ। ਗੁਰਦੇਵ ਜੀ ਨੇ ਬਚਨ ਕਹੇ, ਸੱਤ ਪੁਰਖ ਜਿਨ ਜਾਣਿਆ, ਜਿਸ ਨੇ ਉਸ ਸਤਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ। ਫਿਰ ਕਹਿਣ ਲੱਗੇ ਸਤਿਗੁਰ ਤਿਸ ਕਾ ਨਾਮ, ਇੱਥੇ ਆ ਕੇ ਗੱਲ ਮੁੱਕ ਗਈ ਕਿ ਉਸ ਦਾ ਨਾਮ ਸਤਿਗੁਰੂ ਹੈ ਜਿਸ ਨੇ ਸਤਪੁਰਖ ਨੂੰ ਜਾਣ ਲਿਆ। ਪਰ ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹਨਾਂ ਦਸਾਂ ਗੁਰੂਆਂ ਨੇ ਜਾਣੇ, ਸਤਪੁਰਖ ਨੂੰ ਜਾਣਿਆ, ਤਾਂ ਹੀ ਉਹਨਾਂ ਦਾ ਨਾਮ ਸਤਿਗੁਰੂ ਪਿਆ। ਉਸ ਦਾ ਨਾਮ ਸਤਿਗੁਰੂ ਪੈ ਜਾਂਦਾ ਹੈ ਜਿਹੜਾ ਸਤਪੁਰਖ ਨੂੰ ਜਾਣ ਲੈਂਦਾ ਹੈ। ਕਬੀਰ ਨਾਲ ਸੰਬੰਧ ਰੱਖਣ ਵਾਲੇ ਲੋਕ ਕਬੀਰ ਜੀ ਨੂੰ ਸਤਿਗੁਰੂ ਕਹਿੰਦੇ ਨੇ, ਰਵਿਦਾਸ ਨਾਲ ਸੰਬੰਧ ਰੱਖਣ ਵਾਲੇ ਲੋਕ ਰਵਿਦਾਸ ਜੀ ਨੂੰ ਸਤਿਗੁਰੂ ਕਹਿੰਦੇ ਨੇ। ਪਰ ਕਈ ਲੋਕ ਐਸੇ ਨੇ ਜਿਹੜੇ ਨਫ਼ਰਤ ਕਰਦੇ, ਲਓ ਜੀ ਦੇਖੋ ਰਵਿਦਾਸ ਨੂੰ ਸਤਿਗੁਰੂ ਕਹਿ ਰਹੇ ਨੇ। ਅਤੇ ਮੈਂ ਕਈ ਵਾਰੀ ਹੱਸ ਪੈਂਦਾ ਕਿ ਰਵਿਦਾਸ ਸਤਿਗੁਰੂ ਹੈ। ਕਹਿੰਦੇ ਕਿਵੇਂ ਹੈ ਜੀ? ਸਤਿਗੁਰੂ ਰਵਿਦਾਸ ਦਾ ਭਗਤ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕੀ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਹੋ, ਇਹ ਸਾਰੀ ਬਾਣੀ ਨੂੰ ਕੀ ਕਹਿੰਦੇ ਹੋ? ਗੁਰਬਾਣੀ ਕਹਿੰਦੇ ਹੋ, ਰਵਿਦਾਸ ਜੀ ਦੀ ਬਾਣੀ ਨੂੰ ਕੀ ਕਹੋਗੇ? ਗੁਰਬਾਣੀ ਨਹੀਂ? ਕੀ ਤੁਸੀਂ ਕਦੇ ਐਸਾ ਸੋਚਿਆ ਹੈ ਕਿ ਰਵਿਦਾਸ ਦੀ ਬਾਣੀ ਇਹਦੇ ਚ ਬਾਹਰ ਕੱਢੋ ਤੇ ਫਿਰ ਮੈਂ ਨਮਸਕਾਰ ਕਰਾਂਗਾ, ਕਬੀਰ ਦੀ ਬਾਣੀ ਬਾਹਰ ਕੱਢੋ ਫਿਰ ਨਮਸਕਾਰ ਕਰਾਂਗਾ? ਐਸਾ ਸਮਾਂ ਕਦੇ ਆ ਸਕਦਾ ਜਦੋਂ ਲੋਕ ਇਹ ਗੱਲ ਕਹਿਣ ਕਿ ਨਹੀਂ, ਇਹ ਬਾਣੀ ਤਾਂ ਗੁਰੂ ਦੀ ਹੈ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚਾਹੀਦੀ? ਕਿਉਂਕਿ ਅੱਜ ਝਗੜੇ ਖੜੇ ਕਰਨ ਲੱਗਿਆਂ ਤਾਂ ਕੋਈ ਦੇਰ ਨਹੀਂ ਲੱਗਦੀ, ਪਾੜਨ ਲੱਗਿਆ ਕੋਈ ਦੇਰ ਨਹੀਂ ਲੱਗਦੀ, ਜੇ ਦੇਰ ਲੱਗਦੀ ਤਾਂ ਸੀਪਣ ਲੱਗਿਆ ਲੱਗਦੀ। ਸਿਉਣਾ ਔਖਾ ਹੈ, ਪਾੜਨਾ ਬੜਾ ਸੌਖਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਨੇ ਜਾਣ ਲਿਆ, ਸਤ ਪੁਰਖ ਜਿਨ ਜਾਣਿਆ, ਸਤਿਗੁਰੂ ਤਿਸ ਕਾ ਨਾਮ। ਯਾਦ ਰੱਖੋ, ਸਤਿਗੁਰੂ ਨਿਰਵੈਰ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦਾ ਸਤਿਗੁਰੂ ਦਾ। ਔਰ ਜਦੋਂ ਸਤਿਗੁਰੂ ਉਪਦੇਸ਼ ਦਿੰਦਾ ਹੈ, ਉਸ ਉਪਦੇਸ਼ ਨੂੰ ਆਪਣੇ ਤੇ ਨਹੀਂ ਢਾਲਦਾ ਕਿ ਮੈਂ ਸਤਿਗੁਰੂ ਹਾਂ, ਬਲਕਿ ਉਹ ਇੱਕ ਐਸੀ ਗੱਲ ਕਰਦਾ ਹੈ ਜਿਹੜੀ ਸਭ ਮਨੁੱਖਤਾ ਲਈ ਸਾਂਝੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇਹ ਸਵਾਲ ਹੁੰਦਾ ਕਿ ਸਤਿਗੁਰੂ ਪਾਤਸ਼ਾਹ ਈਸ਼ਵਰ ਦੀ ਪ੍ਰਾਪਤੀ ਕਿਹਨੂੰ ਹੋਏਗੀ? ਤਾਂ ਆਪ ਐਸੇ ਨਹੀਂ ਕਹਿੰਦੇ ਕਿ ਤੁਹਾਨੂੰ ਹੋ ਜਾਏਗੀ ਬਈ ਤੁਸੀਂ ਮੇਰੇ ਸਿੱਖ ਜੋਗੇ, ਬਲਕਿ ਆਪ ਐਸੇ ਕਹਿੰਦੇ ਨੇ ਕਿ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਐਸਾ ਨਹੀਂ ਕਿਹਾ ਕਿ ਮੁਸਲਮਾਨ ਪਾਏਗਾ ਜਾਂ ਹਿੰਦੂ ਪਾਏਗਾ ਜਾਂ ਜੈਨੀ ਪਾਏਗਾ ਜਾਂ ਬੋਧੀ ਪਾਏਗਾ ਜਾਂ ਪਾਰਸੀ ਪਾਏਗਾ ਜਾਂ ਸਿੱਖ ਪਾਏਗਾ, ਐਸਾ ਤਾਂ ਨਹੀਂ ਕਿਹਾ। ਸ਼ਬਦ ਕਹਿ ਦਿੱਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਚਾਹੇ ਮੁਸਲਮਾਨ ਕਰੇ, ਹਿੰਦੂ ਕਰੇ, ਜੈਨੀ ਕਰੇ, ਬੋਧੀ ਕਰੇ, ਸਿੱਖ ਕਰੇ, ਪਾਰਸੀ ਕਰੇ, ਬ੍ਰਾਹਮਣ ਕਰੇ, ਖੱਤਰੀ ਕਰੇ, ਸ਼ੂਦਰ ਕਰੇ, ਵੈਸ ਕਰੇ, ਕੋਈ ਪ੍ਰੇਮ ਕਰੇ। ਅਰੇ ਇਸ ਬਾਣੀ ਲਈ ਵੀ ਵਚਨ ਕਹੇ, ਰੱਬ ਦੇ ਨਾਮ ਲਈ ਵੀ ਵਚਨ ਕਹੇ। ਇਹ ਨਹੀਂ ਕਿਹਾ ਹਿੰਦੂ ਜਪੇ ਕਿ ਹਿੰਦੂ ਪੜ੍ਹੇ, ਹਿੰਦੂ ਗਾਏ ਜਾਂ ਸਿੱਖ ਗਾਏ, ਐਸਾ ਨਹੀਂ ਕਿਹਾ। ਐਸੇ ਵਚਨ ਕਹੇ, ਕੋਈ ਗਾਵੇ, ਕੋ ਸੁਣੇ, ਹਰ ਨਾਮ ਮਾ ਚਿੱਤ ਲਾਏ, ਕੋਈ ਗਾਵੇ, ਕਿਸੇ ਜਾਤੀ ਦਾ ਗਾਵੇ, ਅਰੋਗੀ ਗਾਏ, ਅਰੋਗ ਗਾਏ, ਕਾਮੀ ਗਾਏ, ਕਰੋਧੀ ਗਾਏ, ਲੋਭੀ ਗਾਏ, ਕੋਈ ਗਾਵੇ, ਕੋ ਸੁਣੇ, ਹਰ ਨਾਮਾ ਚਿੱਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਅੰਤ ਨੂੰ ਉਹ ਵਿਅਕਤੀ ਹਰੀ ਦੇ ਨਾਮ ਨੂੰ ਗਾਉਣ ਵਾਲਾ, ਹਰੀ ਦੇ ਨਾਮ ਨੂੰ ਸੁਣਨ ਵਾਲਾ, ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਏਗਾ। ਗੁਰੂ ਸਾਹਿਬ ਨੇ ਬਚਨ ਕਹੇ ਕਿ ਸਤਿਗੁਰੂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ, ਤਿਸ ਨੂੰ ਤਿਸ਼ਟਿਆ ਸਭ ਕੋਈ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ। ਜਦੋਂ ਸਤਿਗੁਰੂ ਉਪਦੇਸ਼ ਕਰਦਾ ਹੈ ਤੇ ਫਿਰ ਐਂ ਨਹੀਂ ਕਹਿੰਦਾ, ਸਿੱਖਾਂ ਲਈ ਕਹਿ ਰਿਹਾ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਅਸੀਂ ਕਿਵੇਂ ਸਿੱਖ ਕਹੀ ਜਾਂਦੇ ਕਿ ਬਾਣੀ ਸਾਡੀ ਹੈ। ਜਦੋਂ ਮੈਂ ਸਤਿਗੁਰੂ ਨੂੰ ਪੁੱਛਦਾ ਕਿਸ ਲਈ ਹੈ, ਤਾਂ ਆਪ ਕਹਿੰਦੇ ਨੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਤੇ ਮੈਂ ਤਾਂ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦਾ, ਇਹ ਤਾਂ ਨਹੀਂ ਕਿਹਾ ਕਿ ਸਿੱਖਾਂ ਨੂੰ ਉਪਦੇਸ਼ ਕਰਦਾ। ਜਿੱਥੇ ਦੂਜਿਆਂ ਲਈ ਕਿਹਾ ਮੁਸਲਮਾਨ ਕੌਣ ਹੈ, ਹਿੰਦੂ ਕੌਣ ਹੈ, ਪੰਡਿਤ ਕੌਣ ਹੈ, ਗਿਆਨੀ ਕੌਣ ਹੈ, ਉੱਥੇ ਐਸੇ ਬੱਚੇ ਨੂੰ ਸਿੱਖ ਲਈ ਵੀ ਕਹੇ ਵੀ ਸਿੱਖ ਕੌਣ ਹੈ। ਆਪ ਪੜ੍ਹਦੇ ਹੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਾਲ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, तिस गुरसिख गुरु उपदेश सुनावे, जन नानक पूर मंगे तिस गुरसिख की, जो आप जपै अवर नाम जपावे। ऐसे बचन आपने सतगुरु ले भी कहे। सतगुरु कौन है? ऐसा नहीं क्या मैं सतगुरु किसी धर्म ले नहीं क्या कि हिंदुआ चुनते ने कि मुसलमान चुनते ने या सिखा दे सतगुरु ने? आपने बचन की कहे सतपुरुख जिन जाने सतगुरु तिसका ना हो। जिसने सतपुरुख अकाल पुरख वाहगुरु ने जान लिया उसका नाम सतगुरु है। तो सतगुरु के मिलाप का असर की है जीव ते? वह सतगुरु की छाप छड़दा है जा जीव ते सतगुरु की कृपा करता है, की मेहर करता है, की उसकी दया होती है? तो आप जी अगली पंक्ति च कह रहे हैं,
जिसका संग सिख उदर नानक हर गुण गाओ।
गज के आखो सतनाम श्री वाहिगुरु। ऐसे सतगुरु की संगत में जाके सिख पापां तो बच जाता है, सिख वकारां तो छुट जाता है। गुरु नानक साहब की संगत में आंदा भूमिया ते चोर तो संत बन जाता है। गुरु नानक साहब की संगत में आंदा सज्जन ते ठग तो साधु बन जाता है। गुरु नानक साहब की संगत में आंदा कौड़ा राक्ष ते राक्षसी सुभा छड़ के देवत्यां वाला सुभा धारण कर लैंदा है। गुरु नानक साहब की संगत में आंदी है नूर शाह जादूगर, जिस बारे इतिहास में जिक्र आता है कि मरदाने नू भेडू बना लिया, वो लोग हिपनोटाइज कर जानते हैं, सम्मोहन कहते हैं उस हिंदी में, जो तुसी कहोगे वही अगों कहेगा। अगला तुसी कहोगे तू भेड़ है, कहेगा हां भेड़ है। ऐसी जादूगर गुरु नानक साहब की संगत में आई, सतगुरु पातशाह ने उसने सारे अवगुण कट के उन्हें सही माने विच इंसान बना दिता। गुरु नानक की संगत विच आए मनुखा नु वेचण वाले लोग जिन्होंने गुरु नानक साहब नु भी नहीं बख्शिया। सतगुरु पातशाह इतिहास पढ़ो जिक्र आंदा कि सत वार गुरु नानक साहब मंडी विच विके। गुरु नानक साहब का मुल दो दो अरबी घोड़े पैंदा रहा। आप जी ने वचन किया है वाणी विच मुल खरीदी लाला गोला मेरा नाव सुभागा, गुर की बचनी हाट बकाना जित लाया तित लागा। कह लगे मैं गुरु दे वचना नाल हट्टी ते वेख रहा हां, मैनू जिस जिथे उसने लाया है उथे मैं लग रहा। जिन्हां लोगों ने गुरु नानक नू खरीदया धन गुरु नानक साहब ने उन्हां सिखदारां नू जुलम जबर तो रोक के भले सुभाव वाले नेक इंसान बना दिता। और ऐसे बचन कहे कि जिस सिकदारी ते सखुआरी चक्कर के डरना, जा सिकदार है पवै जंजीरी तो चक्कर हथों मरना। अज भी हिंदुस्तान की धरती ते जगह मौजूद ने जिथे गुरु नानक साहब दो अरबी घोड़िया तो विखे। टांडा नाम की एक छोटी जी जगह है यूपी विच, किच्छा मंडी दे लागे पैंदी है, चार मील दे फासले ते किच्छा। उथों दे सिकदार ने गुरु नानक साहब नू खरीदया मुल वेचया पठान ने, गुरु नानक साहब दियां मुश्कां मन लई। गुरु नानक जे आप कैदी बनना है तो इसलिए कि दूसरे नु कैद तो छुटकारा दवाया जा सके। गुरु नानक ने जे बाबर की चक्की पीसी बाबर संगत में आया तो तमाम कैदी बाबर की कैद छुड़ा दिते। गुरु नानक जे विकया तो लोगों के बंधन कटने लिए। धन गुरु पातशाह पावन बाणी कहते हैं ऐसा सतगुरु जी ने सतपुरख नु जान लिया है ਜਦੋਂ ਕੋਈ ਉਸ ਦੀ ਸੰਗਤ ਵਿੱਚ ਆਉਂਦਾ ਹੈ ਤਾਂ ਸਿੱਖ ਹੈ ਸੰਗ ਸਿੱਖ ਉਧਰ ਹੈ, ਉਹਦੀ ਸੰਗਤ ਵਿੱਚ ਆ ਕੇ ਸਿੱਖ ਦਾ ਉਧਾਰ ਹੋ ਜਾਂਦਾ ਹੈ। ਤੇ ਕਿਵੇਂ ਉਧਾਰ ਹੁੰਦਾ ਹੈ? ਨਾਨਕ ਹਰ ਗੁਣ ਗਾਓ, ਰੱਬ ਦੇ ਗੁਣ ਗਾਓ, ਗਾ ਕੇ ਗੁਰੂ ਉਹਨੂੰ ਨਾਮ ਨਾਲ ਜੋੜਦਾ ਹੈ। ਗੁਰੂ ਜੇ ਕਦੇ ਗੁਜ਼ਰਦਾ ਹੈ ਕਿਸੇ ਕੋਹੜੀ ਦੇ ਪਾਸੋਂ, ਉਹਨੂੰ ਰੋਂਦਿਆਂ ਤੱਕਦਾ ਹੈ ਦੀਪਾਲਪੁਰ ਵਿੱਚ, ਤੇ ਭਾਈ ਮਰਦਾਨੇ ਨੂੰ ਕਹਿੰਦਾ ਜਾ ਦੇਖ ਕੌਣ ਰੋ ਰਿਹਾ ਹੈ। ਦੇਖ ਕੇ ਆਇਆ, ਨਗਰ ਵਾਲਿਆਂ ਰਹਿਣ ਲਈ ਜਗ੍ਹਾ ਨਾ ਦਿੱਤੀ, ਆਪ ਰਾਤ ਦੇ ਹਨੇਰੇ ਵਿੱਚ ਰਸਤੇ ਪੈ ਗਏ। ਝੌਂਪੜੀ ਚ ਵਸਦਾ ਉਹ ਕੋਹੜੀ, ਦੀਵਾ ਜਗ ਰਿਹਾ ਝੌਂਪੜੀ ਵਿੱਚ, ਤੇ ਰੋ ਰਿਹਾ ਹੈ ਦੀਵੇ ਦੇ ਚਾਨਣ ਵਿੱਚ ਬੈਠਾ। ਗੁਰੂ ਨਾਨਕ ਸਾਹਿਬ ਗੁਜ਼ਰ ਰਹੇ ਨੇ, ਭਾਈ ਮਰਦਾਨੇ ਨੂੰ ਭੇਜਿਆ ਜਾ ਪਤਾ ਕਰ। ਜਾ ਕੇ ਪਤਾ ਕਰਿਆ, ਸਤਿਗੁਰੂ ਕੋਹੜੀ ਹੈ, ਕੋਹੜ ਦੇ ਰੋਗ ਕਰਕੇ ਦੁਖੀ ਹੈ, ਇਸ ਲਈ ਰੋ ਰਿਹਾ। ਕਹਿਣਗੇ ਚੱਲ ਅੱਜ ਇਸੇ ਕੋਲ ਰਾਤ ਗੁਜ਼ਾਰਾਂਗੇ। ਆਪ ਚਲੇ ਆਏ, ਉਹਨੂੰ ਪੁੱਛਿਆ, ਕਹਿਣ ਲੱਗਾ ਭੋਗਾਂ ਕਰਕੇ ਸਰੀਰ, ਬਾਣੀ 'ਚ ਜ਼ਿਕਰ ਆਇਆ ਹੈ ਭੋਗੰ ਤਰੋਗੰ, ਜਦੋਂ ਬੰਦਾ ਭੋਗੀ ਹੋ ਜਾਂਦਾ ਉਹਨੂੰ ਰੋਗ ਵਿਆਪਦੇ ਨੇ। ਬਾਣੀ 'ਚ ਜ਼ਿਕਰ ਆਇਆ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲਿਆ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿਣ ਲੱਗਾ ਸਰੀਰ ਨਾਲ ਬੜੇ ਭੋਗ ਭੋਗੇ, ਇਸ ਕਰਕੇ ਰੋਗੀ ਹੋ ਗਿਆ ਹਾਂ। ਹੁਣ ਘਰਦੇ ਜਿਹੜੇ ਪਹਿਲਾਂ ਪਿਆਰ ਕਰਦੇ ਸਨ, ਇਹ ਕੋਹੜ ਦੇ ਰੋਗ ਨੂੰ ਵੇਖ ਕੇ ਸਭ ਛੱਡ ਗਏ। ਬਾਹਰ ਮੇਰੀ ਝੌਂਪੜੀ ਬਣਾ ਦਿੱਤੀ, ਕਿਸੇ ਦੇ ਅੰਦਰ ਤਰਸ ਆਏ ਭੋਜਨ ਦੇ ਜਾਂਦਾ ਹੈ, ਕਦੇ ਨਹੀਂ ਵੀ ਮਿਲਦਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕੋਹੜ ਦੇ ਰੋਗ ਨੂੰ ਰੋਂਦਾ ਹੈ, ਅਜੇ ਤਾਂ ਤੇਰੇ ਬਹੁਤ ਵੱਡੇ ਗੁਨਾਹ ਬਾਕੀ ਪਏ ਨੇ, ਜਿਨ੍ਹਾਂ ਦੀ ਤੈਨੂੰ ਸਜ਼ਾ ਮਿਲਣੀ ਬਾਕੀ ਹੈ। ਉਹ ਤੇਰੇ ਕੋਹੜ ਦੇ ਰੋਗ ਤੋਂ ਜ਼ਿਆਦਾ ਹੋਏਗੀ, ਜਿਹੜੇ ਆਪਣੇ ਜੀਵਨ ਵਿੱਚ ਤਾਂ ਪਾਪ ਕਰਮ ਕੀਤੇ ਨੇ, ਉਹ ਦਾਗ ਬਣ ਕੇ ਤੇਰੀ ਆਤਮਾ ਦੇ ਚਿਹਰੇ 'ਤੇ ਪੈ ਜਾਣਗੇ। ਜਦੋਂ ਤੂੰ ਦਰਗਾਹ ਵਿੱਚ ਗਿਆ, ਉਹ ਤੇਰੇ ਦਾਗ ਦਰਗਾਹ 'ਚ ਤੱਕੇ, ਤਾਂ ਤੈਨੂੰ ਦਰਗਾਹ 'ਚ ਬੈਠਣ ਦੀ ਜਗ੍ਹਾ ਨਹੀਂ ਮਿਲੇਗੀ। ਆਪ ਜੀ ਨੇ ਕੋਹੜੀ ਨੂੰ ਉਪਦੇਸ਼ ਕਰਕੇ ਨਾਮ ਵਾਲੇ ਪਾਸੇ ਲਾ ਦਿੱਤਾ। ਜੀਓ ਤਪਤਾ ਹੈ ਬਾਰੋ ਬਾਰ, ਤਮ ਤਮ ਖਪੈ ਬਹੁਤ ਬੇਕਾਰ, ਚੈਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਰ ਲਾਏ। ਮੈਂ ਤਾਂ ਕਈ ਵਾਰ ਸੋਚਦਾ ਹਾਂ ਕਿ ਉਹ ਤਾਂ ਕੋਹੜੀ ਸੀ, ਗੁਰੂ ਨਾਨਕ ਨੇ ਉਹਦੇ 'ਤੇ ਦਇਆ ਕਰ ਦਿੱਤੀ, ਪਰ ਜੇ ਸਾਨੂੰ ਬਾਣੀ ਵਿਸਰ ਜਾਏ ਤਾਂ ਸਾਡਾ ਕੀ ਹਾਲ ਹੋਏਗਾ? ਬਾਈ ਸੋਚਿਆ ਕਦੇ ਜਾ ਤਨ ਬਾਣੀ ਵਿਸਰ ਜਾਏ, ਐ ਨਹੀਂ ਕਿਹਾ ਕੋਹੜੀ ਨੂੰ ਵਿਸਰ ਜਾਏ, ਜਿਸ ਨੂੰ ਵੀ ਵਿਸਰ ਜਾਏ, ਜਾ ਤਨ ਬਾਣੀ ਵਿਸਰ ਜਾਏ ਤੇ ਫਿਰ ਜਿਉਂ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕੋਹੜ ਦਾ ਰੋਗੀ, ਜਿਹੜੀ ਬਿਮਾਰੀ ਪੁਰਾਣੇ ਸਮਿਆਂ ਵਿੱਚ ਹਟਦੀ ਨਹੀਂ ਸੀ, ਉਹਨੂੰ ਕਹਿੰਦੇ ਸਨ ਇਹ ਪੱਕਾ ਰੋਗ ਹੈ, ਇਹ ਨਹੀਂ ਹਟਦਾ। ਜੋ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖੜ ਹੋਏ, ਵਿਣ ਬੋਲੇ ਜਾਣਾ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ ਜਿਨ ਸੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪਵਣ ਅੱਖ ਸਮਝਾਏ। ਗੁਰੂ ਨੇ ਬਚਨ ਕਹਿ ਕਿ ਜੇ ਤਾਂ ਮੋਹ ਪ੍ਰੀਤ ਸੁਆਦ, ਸਭੈ ਕਾਲਕ ਦਾਗਾ ਦਾਗ, ਦਾਗ ਦੋਸ਼ ਮੈਂ ਚੱਲਿਆ ਲਾਏ, ਦਰਗਾ ਬੈਸਣ ਨਾ ਹੀ ਜਾਏ। ਤੂੰ ਇਸ ਕੋਹੜ ਦੇ ਰੋਗ ਨੂੰ ਰੋਂਦਾ ਹੈ, ਅਜੇ ਤਾਂ ਬੜੀ ਸਜ਼ਾ ਮਿਲਣੀ ਬਾਕੀ ਹੈ, ਉਹਦੇ ਲਈ ਕੋਈ ਉਪਰਾਲਾ ਕਰ। ਉਹ ਵਿਅਕਤੀ ਗੁਰੂ ਨਾਨਕ ਦੀ ਸੰਗਤ ਵਿੱਚ ਆ ਕੇ ਨਾਮ ਜਪਣ ਲੱਗ ਪਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਿਸ ਕਹਿ ਸੰਗ ਸਿੱਖ ਉਧਰ ਹੈ, ਨਾਨਕ ਹਰ ਗੁਣ ਗਾਓ। ਸਿੱਖ ਦਾ ਉਧਾਰ ਐਸੇ ਗੁਰੂ ਦੀ ਸੰਗਤ ਵਿੱਚ ਆ ਕੇ ਰੱਬ ਦੇ ਗੁਣ ਗਾਉਣ ਨਾਲ ਹੋ ਜਾਂਦਾ ਹੈ। ਅੱਗੇ ਅਸਤਪਦੀ ਵਿੱਚ ਦੱਸ ਰਹੇ ਹਨ,
ਅਸਤਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ, ਜਿਵੇਂ ਮਾਂ ਪਾਲਦੀ ਹੈ ਨਾ ਬੱਚੇ ਨੂੰ, ਮਾਂ ਸੰਸਾਰ ਨਾਲ ਜੁੜਦੀ ਹੈ। ਸਤਿਗੁਰੂ ਸ਼ੁਭ ਗੁਣ ਦੇ ਕੇ ਨਿਰੰਕਾਰ ਨਾਲ ਜੁੜਦਾ ਹੈ, ਉਹ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ। ਮਾਂ ਕੇਵਲ ਇਸ ਲੋਕ ਵਿੱਚ ਬੱਚੇ ਨੂੰ ਪਾਲ ਸਕਦੀ, ਖੁਰਾਕ ਦੇ ਸਕਦੀ, ਪਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਲੋਕ ਤੇ ਪ੍ਰਲੋਕ ਦੋਵੇਂ ਸਵਾਰ ਦਿੰਦਾ ਹੈ। ਬਾਣੀ ਚ ਜ਼ਿਕਰ ਆਇਆ ਹੈ ਕਿ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਇਸ ਲੋਕ ਵਿੱਚ ਵੀ ਰਖਵਾਲੀ ਕਰਦਾ ਹੈ, ਪਰਲੋਕ ਵਿੱਚ ਵੀ ਰਖਵਾਲੀ ਕਰਦਾ ਹੈ, ਉੱਥੇ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ, ਇਸ ਲੋਕ ਵਿੱਚ ਵਿਕਾਰਾਂ ਤੋਂ ਬਚਾਉਂਦਾ ਹੈ, ਗੁਨਾਹਾਂ ਤੋਂ ਬਚਾ ਲੈਂਦਾ, ਔਗੁਣਾਂ ਤੋਂ ਬਚਾ ਲੈਂਦਾ। ਇਸ ਕਰਕੇ ਗੁਰਦੇਵ ਜੀ ਕਹਿੰਦੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਅਗਲੀ ਪੰਕਤੀ ਚ ਕਹਿ ਰਹੇ ਹਨ,
ਸੇਵਕ ਕਾ ਗੁਰ ਸਦਾ ਦਿਆਲ।
ਆਪਣੇ ਸੇਵਕ ਤੇ ਗੁਰੂ ਸਦਾ ਹੀ ਦਿਆਲੂ ਹੁੰਦਾ ਹੈ। ਯਾਦ ਰੱਖਿਓ, ਜੇ ਗੁਰੂ ਕਦੇ ਤਾੜਨਾ ਵੀ ਕਰਦਾ ਹੈ, ਮਹਾਂਪੁਰਸ਼ ਐਸਾ ਬਚਨ ਕਰਿਆ ਕਰਦੇ, ਕਹਿਣ ਲੱਗੇ ਜੇ ਕੋਈ ਸੰਤ ਸਾਧੂ ਤਾੜਨਾ ਕਰੇ, ਤਾੜਨਾ ਗੁਰੂ ਤਾੜਨਾ ਕਰੇ, ਕਹਿੰਦੇ ਉਹਨੂੰ ਤਾੜਨਾ ਨਾ ਸਮਝੋ, ਤਾੜਨਾ ਹੈ, ਉਹ ਤਾੜਨਾ ਕਰਦਾ ਹੈ। ਜੇ ਤੁਸੀਂ ਤਾੜਨਾ ਸਮਝ ਲਈ ਕਿ ਮੈਨੂੰ ਝਿੜਕਿਆ ਹੈ, ਫਿਰ ਪਾਰ ਨਹੀਂ ਜਾ ਸਕੋਗੇ। ਤੁਹਾਡੀ ਵਿਰਤੀ ਤਾਂ ਐਸੀ ਹੋਣੀ ਚਾਹੀਦੀ ਕਿ ਜਾਂ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜਾਂ ਬਖਸ਼ੇ ਤਾਂ ਗੁਰ ਵਡਿਆਈ। ਜਦੋਂ ਐਸੀ ਬਿਰਤੀ ਬਣ ਗਈ ਉਦੋਂ ਤੁਹਾਡਾ ਨਿਸਤਾਰਾ ਹੋਏਗਾ। ਤੋ ਸੇਵਕ ਕੋ ਗੁਰ ਸਦਾ ਦਿਆਲ, ਗੁਰੂ ਸਦਾ ਹੀ ਆਪਣੇ ਸੇਵਕ ਤੇ ਸਿੱਖ ਤੇ ਦਿਆਲੂ ਰਹਿੰਦਾ ਹੈ, ਉਹਦੇ ਤੇ ਹਮੇਸ਼ਾ ਮਿਹਰ ਕਰਦਾ ਹੈ।
ਸਿੱਖ ਕੀ ਗੁਰ ਦੁਰਮਤ ਮਲ ਹਿਰਾ।
ਗੁਰੂ ਕੀ ਕਰਦਾ ਸਿੱਖ ਲਈ? ਸਭ ਤੋਂ ਪਹਿਲੀ ਗੱਲ ਕਿ ਸਿੱਖ ਦੀ ਜਿਹੜੀ ਦੁਰਮਤ ਖੋਟੀ ਮਤ ਹੈ ਉਹਨੂੰ ਗੁਰੂ ਚੁਰਾ ਲੈਂਦਾ ਹੈ। ਹਿਰਨ ਦਾ ਅਰਥ ਹੈ ਚੁਰਾਉਣਾ, ਸਿੱਖ ਦੀ ਖੋਟੀ ਮਤ ਦੂਰ ਕਰ ਦਿੰਦਾ ਹੈ, ਉਹਦੇ ਤੇ ਕਿਰਪਾ ਕਰਕੇ ਔਗੁਣ ਕੱਟ, ਗੁਣੀ ਸਮਝਾਇਆ, ਉਹਦੇ ਔਗੁਣਾਂ ਨੂੰ ਦੂਰ ਕਰਕੇ ਉਹਦੇ ਅੰਦਰ ਗੁਣ ਭਰ ਦਿੰਦਾ ਹੈ। ਖੋਟੀ ਮਤ ਉਸਦੀ ਦੂਰ ਕਰਕੇ, ਜਿਵੇਂ ਭਾਈ ਜੋਗੇ ਦੀ ਖੋਟੀ ਮਤ ਦੂਰ ਕਰਕੇ ਨਾਮ ਨਾਲ ਜੋੜਿਆ, ਉਹਦਾ ਉਧਾਰ ਕੀਤਾ। ਸੱਜਣ ਠੱਗ ਕੌਡਾ ਰਾਖਸ਼, ਇਹਨਾਂ ਦੀ ਮਤ ਖੋਟੀ ਤਾਂ ਸੀ ਨਾ, ਬਿਧੀ ਚੰਦ ਦੀ ਮਤ ਵੀ ਖੋਟੀ ਸੀ, ਲੋਕਾਂ ਦੀਆਂ ਚੋਰੀਆਂ ਕਰਦਾ ਸੀ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਐਸਾ ਗੁਰੂ ਨੇ ਸੁਧਾਰ ਕੀਤਾ, ਐਸਾ ਬਣ ਗਿਆ ਕਿ ਉਸ ਗੁਰੂ ਨੂੰ ਬਚਨ ਕਹਿਣੇ ਪਏ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਐ ਬਿਧੀ ਚੰਦ, ਤੂੰ ਗੁਰੂ ਦਾ ਦਿਲ ਬਣ ਗਿਆ ਹੈ। ਐਸਾ ਸੁਧਾਰ ਗੁਰੂ ਨੇ ਕੀਤਾ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਇਹ ਪਹਿਲਾ ਸਿੱਖ ਦੇ ਜੀਵਨ ਵਿੱਚ ਗੁਰੂ ਦੁਆਰਾ ਜਿਹੜੀ ਘਟਨਾ ਘਟਦੀ ਉਹਦੀ ਖੋਟੀ ਮਤ ਦੂਰ ਹੋ ਜਾਂਦੀ ਹੈ। ਅਗਲੀ ਪੰਕਤੀ ਚ ਕਹਿੰਦੇ
ਗੁਰਬਚਨੇ ਹਰ ਨਾਮ ਉਚਾਰੈ,
ਸਿੱਖ ਗੁਰੂ ਦੇ ਬਚਨਾਂ ਨੂੰ ਮੰਨ ਕੇ ਰੱਬ ਦੇ ਨਾਮ ਨੂੰ ਉਚਾਰਨ ਕਰਦਾ ਹੈ।
ਸਤਿਗੁਰ ਸਿੱਖ ਕੇ ਬੰਧਨ ਕਾਟੈ,
ਸਤਿਗੁਰੂ ਸਿੱਖ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ। ਯਾਦ ਰੱਖਿਓ, ਬੰਧਨ ਬਾਰੇ ਸਮਝਣਾ ਪਏਗਾ, ਬੰਧਨ ਕੀ ਹੈ? ਬਾਣੀ ਨੇ ਕਿਹਾ ਹੈ ਮਾਤਾ ਬੰਧਨ ਹੈ, ਪਿਤਾ ਬੰਧਨ ਹੈ, ਬੰਧਨ ਮਾਤ ਪਿਤਾ ਸੰਸਾਰ, ਇਹ ਸਾਰਾ ਸੰਸਾਰ ਬੰਧਨ ਹੈ। ਬੰਧਨ ਸੁੱਤ ਕੰਨਿਆਂ ਔਰ ਨਾਰ, ਪੁੱਤਰ ਬੰਧਨ ਹੈ, ਲੜਕੀ ਪੁੱਤਰੀ ਬੰਧਨ ਹੈ, ਔਰ ਇਸਤਰੀ ਵੀ ਬੰਧਨ ਹੈ। ਔਰ ਬਾਣੀ ਨੇ ਨੌ ਬੰਧਨ ਮੰਨੇ ਨੇ, ਔਰ ਐਸੇ ਜ਼ਿਕਰ ਕੀਤਾ ਕਿ ਅੱਠੀ ਪਹਿਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਇਸ ਵਿੱਚ ਨਵਨਿਤ ਨਾਮ ਏਕ ਤੇ ਭਾਲਾ ਗੁਣੀ ਗਹੀਰ। ਉਹਨਾਂ ਸਾਰੇ ਬੰਧਨਾਂ ਨੂੰ ਤੋੜ ਕੇ, ਇਸ ਸਰੀਰ ਦੇ ਬੰਧਨ ਤੋਂ ਵੀ ਮੁਕਤ ਹੋ ਕੇ, ਇਹਦੇ ਵਿੱਚੋਂ ਨਵਨਿਧੀਆਂ ਰੂਪੀ ਨਾਮ ਨੂੰ ਲੱਭਣਾ ਹੈ। ਅੱਠੀ ਪਹਿਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਇਸ ਵਿੱਚ ਨਵਨਿਧ ਨਾਮ ਏਕ ਭਾਲਾ ਗੁਣੀ ਗਹੀਰ। ਇਸ ਵਿੱਚੋਂ ਈਸ਼ਵਰ ਨੂੰ ਪ੍ਰਾਪਤ ਕਰਨਾ ਹੈ। ਪਰ ਕੌਣ ਪ੍ਰਾਪਤ ਕਰਨਗੇ? ਜਿਹੜੇ ਗੁਣਾਂ ਦਾ ਸਾਗਰ ਬਣ ਗਏ, ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਦੁਆਰਾ ਸੁਮਤੀ ਆ ਗਈ, ਜਿਨ੍ਹਾਂ ਦੇ ਬੰਧਨ ਕੱਟੇ ਗਏ। ਬੰਧਨਾਂ ਨੂੰ ਕੱਟ ਦੇਣ ਦਾ ਨਾਮ ਹੀ ਮੁਕਤੀ ਹੈ। ਬੰਧਨ ਤੋੜੈ ਹੋਵੇ ਮੁਕਤ। ਤੋ ਸਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰੂ ਸਿੱਖ ਲਈ ਕੀ ਕਰਦਾ? ਸਿੱਖ ਦੇ ਬੰਧਨ ਕੱਟ ਦਿੰਦਾ ਹੈ, ਉਹ ਤੋੜ ਦਿੰਦਾ ਸੰਸਾਰ ਨਾਲ, ਪਰਿਵਾਰ ਨਾਲ, ਜੋੜ ਦਿੰਦਾ ਨਿਰੰਕਾਰ ਨਾਲ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਗੁਰ ਕਾ ਸਿੱਖ ਬੇਕਾਰ ਤੇ ਹਾਤਾ।
ਵਿਕਾਰ ਬੰਧਨ ਨੇ, ਕਾਮ ਕ੍ਰੋਧ ਲੋਭ ਮੋਹ ਕਾਰ ਬੰਧਨ ਨੇ। ਪਰ ਗੁਰੂ ਸਿੱਖ ਤੇ ਦਇਆ ਕਰਕੇ ਸਿੱਖ ਦੇ ਮੁਖ ਨੂੰ ਵਿਕਾਰਾਂ ਵੱਲੋਂ ਮੋੜ ਦਿੰਦਾ ਹੈ, ਸਿੱਖ ਨੂੰ ਵਿਕਾਰਾਂ ਤੋਂ ਮੋੜ ਕੇ ਨਿਰੰਕਾਰ ਨਾਲ ਜੋੜ ਦਿੰਦਾ ਹੈ।
ਸਤਿਗੁਰ ਸਿੱਖ ਕੋ ਨਾਮ ਧਨ ਦੇ।
ਸਤਿਗੁਰੂ ਸਿੱਖ ਤੇ ਦਇਆ ਕਰਕੇ ਸਿੱਖ ਨੂੰ ਨਾਮ ਰੂਪੀ ਧਨ ਦੇਣਾ ਕਰਦਾ ਹੈ। ਬਾਣੀ ਚ ਜ਼ਿਕਰ ਆਇਆ, ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਮਾਇਆ ਮੋਹ ਜਲੈ ਅਭਿਮਾਨ। ਮਾਇਆ ਵਿੱਚ ਮੋਹ ਕਰਨ ਵਾਲੇ ਤਾਂ ਹੰਕਾਰ ਵਿੱਚ ਸੜਦੇ ਨੇ, ਨਾਮ ਰੂਪੀ ਧਨ ਤੋਂ ਬਿਨਾਂ ਹੋਰ ਸਭ ਕੁਝ ਨੂੰ ਜ਼ਹਿਰ ਜਾਣਨਾ ਕਰਕੇ ਜ਼ਹਿਰ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਗੁਰੂ ਸਿੱਖ ਤੇ ਕਿਰਪਾ ਕਰਕੇ ਉਹਨੂੰ ਨਾਮ ਰੂਪੀ ਧਨ ਦੇਣਾ ਕਰਦਾ ਹੈ।
ਗੁਰ ਕਾ ਸਿੱਖ ਵਡ ਭਾਗੀ ਹੈ।
ਇਸ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਕੇ ਗੁਰੂ ਦਾ ਜਿਹੜਾ ਸਿੱਖ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ।
ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ।
ਸਤਿਗੁਰੂ ਸਿੱਖ ਤੇ ਦਇਆ ਕਰਕੇ ਉਹਦਾ ਹਲਤ ਲੋਕ ਤੇ ਪਲਤ ਪਰਲੋਕ, ਇਹ ਲੋਕ ਪਰਲੋਕ ਦੋਵੇਂ ਹੀ ਸਵਾਰ ਦਿੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰਾ।
ਸਤਿਗੁਰੂ ਆਪਣੇ ਕੰਠ ਨਾਲ ਲਾ ਕੇ, ਆਪਣੇ ਹਿਰਦੇ ਨਾਲ ਲਾ ਕੇ ਸਿੱਖ ਦੀ ਸੰਭਾਲ ਕਰਦਾ ਹੈ।
ਗੁਰ ਕਾ ਗ੍ਰਹਿ ਸੇਵਕ ਜੋ ਰਹਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜਾ ਸੇਵਕ ਹੋ ਕੇ ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ, ਭਾਵ ਗੁਰੂ ਨੂੰ ਅੰਗ ਸੰਗ ਜਾਣਦਾ ਹੈ। ਬਾਣੀ ਚ ਜ਼ਿਕਰ ਆਇਆ ਨਾ, ਜਿਨ੍ਹਾਂ ਦੇ ਮਨ ਨਿਰਮਲ ਨੇ ਸਦਾ ਰਹੇ ਗੁਰ ਨਾਲੇ। ਜਿਹੜਾ ਸੇਵਕ ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ, ਗੁਰੂ ਨੂੰ ਆਪਣੇ ਨਜ਼ਦੀਕ ਜਾਣਦਾ, ਸਮਝਦਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਗੁਰੂ ਨੂੰ ਹਾਜ਼ਰ ਜਾਣ ਕੇ, ਆਪ ਕਹਿੰਦੇ ਨਾ ਸਤਿਗੁਰੂ ਤਾਂ ਸਦਾ ਹੀ ਹਾਜ਼ਰ ਹੈ, ਤੇ ਗੁਰਦੇਵ ਜੀ ਕਹਿੰਦੇ ਗੁਰੂ ਨੂੰ ਹਾਜ਼ਰ ਜਾਣਦਾ ਹੈ, ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ। ਔਰ ਨਾਲ ਅਗਲੀ ਪੰਕਤੀ ਚ ਕਹਿੰਦੇ,
ਗੁਰ ਕੀ ਆਗਿਆ ਮਨ ਮਹਿ ਸਹਾ।
ਗੁਰੂ ਦੀ ਵਚਨਾਂ ਨੂੰ ਆਪਣੇ ਮਨ ਵਿੱਚ ਸਹਾਰ ਲੈਂਦਾ ਹੈ। ਗੁਰੂ ਜੇ ਤਾੜਨਾ ਵੀ ਕਰੇ ਤਾਂ ਵੀ ਇਹ ਸੋਚਦਾ ਕਿ ਮੇਰੇ ਭਲੇ ਲਈ ਕੀਤੀ ਹੈ। ਮਿੱਠੀ ਆਗਿਆ ਫਿਰ ਕੀ ਲਾਗੀ, ਤੇ ਸੌਕਣ ਕਰਕੇ ਕੰਧ ਤਿਆਗੀ। ਪਤੀ ਪਰਮੇਸ਼ਵਰ ਗੁਰੂ ਰੂਪ ਪਤੀ ਪਰਮੇਸ਼ਵਰ ਦੀ ਆਗਿਆ ਮਿੱਠੀ ਲੱਗੀ, ਤੇ ਜਿਹੜੇ ਵਿਕਾਰ ਇਹਦੇ ਨਾਲ ਵਿਰੋਧ ਕਰਨ ਵਾਲੇ ਨੇ, ਇਹਦੇ ਦੁਸ਼ਮਣ ਨੇ, ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਇਹ ਤਿਆਗ ਦਿੰਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੇ ਬਚਨਾਂ ਨੂੰ ਆਪਣੇ ਮਨ ਵਿੱਚ ਸਹਾਰ ਜਾਂਦਾ ਹੈ।
ਆਪਸ ਕੋ ਕਰ ਕੱਛ ਨਾ ਜਣਾਵੇ।
ਅਤੇ ਆਪਣੇ ਆਪ ਨੂੰ ਕੁਝ ਕਰਕੇ ਜਣਾਉਂਦਾ ਨਹੀਂ ਕਿ ਮੈਂ ਕੀਤਾ, ਆਪਣੇ ਆਪ ਨੂੰ ਅਭਿਮਾਨ ਵਿੱਚ ਨਹੀਂ ਆਉਣ ਦਿੰਦਾ। ਸੇਵਾ ਕਰਦਾ ਤੇ ਨਿਮਰਤਾ ਦਾ ਪੁੰਜ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੀ ਇੱਕ ਘਟਨਾ ਹੈ। ਇੱਕ ਸਿੱਖ ਸਤਿਗੁਰੂ ਪਾਤਸ਼ਾਹ ਦੀ ਬੜੀ ਸੇਵਾ ਕਰਦਾ ਹਜ਼ੂਰ ਰਹਿ ਕੇ, ਤੇ ਐਸੀ ਕਮੀ ਹੁੰਦੀ ਹੈ ਲੋਕਾਂ ਵਿੱਚ ਕਿ ਜਦੋਂ ਕੋਈ ਨੇੜੇ ਹੋ ਜਾਏ ਕਿਸੇ ਦੇ ਤੇ ਦੂਸਰੇ ਫਿਰ ਈਰਖਾ ਕਰਦੇ, ਦੂਸਰੇ ਸਿੱਖ ਈਰਖਾ ਕਰਨ ਲੱਗ ਪਏ। ਗੁਰੂ ਸਾਹਿਬ ਦੇ ਨੇੜੇ ਇੰਨਾ ਨੇੜੇ ਹੋ ਗਿਆ। ਇੱਕ ਦਿਨ ਕੀ ਕੀਤਾ, ਸਤਿਗੁਰੂ ਪਾਤਸ਼ਾਹ ਦੀ ਗੈਰ ਹਾਜ਼ਰੀ ਵਿੱਚ ਦੂਸਰੇ ਸਿੱਖਾਂ ਨੇ ਫੜ ਕੇ ਉਹਨੂੰ ਮਾਰਿਆ ਕੁੱਟਿਆ। ਗੁਰੂ ਸਾਹਿਬ ਨੂੰ ਪਤਾ ਚੱਲ ਗਿਆ, ਉਹਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸਿੱਖ ਨੇ। ਸਤਿਗੁਰੂ ਨੂੰ ਪਤਾ ਚੱਲਿਆ ਕਿ ਸਿੱਖਾਂ ਨੇ ਉਹਨੂੰ ਮਾਰਿਆ ਹੈ, ਉਹਨੂੰ ਬੁਲਾ ਕੇ ਪੁੱਛਦੇ ਨੇ ਕਿਉਂ ਭਾਈ ਤੈਨੂੰ ਕਿਹਨੇ ਮਾਰਿਆ? ਹੱਥ ਜੋੜ ਕੇ ਖੜਾ ਹੋ ਗਿਆ, ਸਤਿਗੁਰੂ ਮੈਨੂੰ ਕਿਸੇ ਨਹੀਂ ਮਾਰਿਆ। ਐਸਾ ਬਣ ਜਾਂਦਾ ਹੈ ਗੁਰੂ ਕਾ ਸਿੱਖ ਬਾਣੀ ਬਚਨ ਕਰਦੇ ਨੇ, ਆਪਸ ਕੌ ਕਰ ਕੱਛ ਨਾ ਜਨਾਵੇ, ਕਦੇ ਨਹੀਂ ਕਹਿੰਦਾ ਮੈਂ ਸੇਵਾ ਕੀਤੀ, ਕਦੇ ਨਹੀਂ ਕਹਿੰਦਾ ਮੈਂ ਸਿਮਰਨ ਕਰਦਾ, ਕਦੇ ਨਹੀਂ ਕਹਿੰਦਾ ਮੈਂ ਬਾਣੀ ਪੜ੍ਹਦਾ। ਜੇ ਕਦੇ ਕਿਸੇ ਨੂੰ ਕੁਝ ਕਹੇਗਾ ਕਹੇਗਾ ਜੋ ਗੁਰੂ ਕਰਾ ਲੈਂਦਾ ਮੈਂ ਕਰ ਲੈਂਦਾ। ਕਹੋ ਮਨੁੱਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਉਹ ਜੋ ਮੇਰੇ ਕੋਲੋਂ ਕਰਾਉਣਾ ਚਾਹੇ ਮੈਂ ਕਰ ਲੈਂਦਾ। ਚੀਨ ਦਾ ਇੱਕ ਮਹਾਨ ਪੁਰਖ ਹੋਇਆ ਹੈ ਲਾਓਸੂ, ਜ਼ਿੰਦਗੀ ਭਰ ਬੰਦਗੀ ਕਰਦਾ ਰਿਹਾ, ਪ੍ਰਾਪਤੀ ਨਾ ਹੋਈ। ਅੱਜ ਇੱਕ ਦਰਖਤ ਦੇ ਥੱਲੇ ਲੈ ਕੇ ਆਇਆ, ਦਰਖਤ ਦੇ ਉੱਪਰ ਪੱਤਿਆਂ ਨਾਲ ਦੇਖ ਰਿਹਾ ਹੈ, ਦੇਖਦਾ ਇੱਕ ਸੁੱਕਾ ਪੱਤਾ ਹੈ ਪਰ ਦਰਖਤ ਨਾਲ ਜੜਿਆ ਹੋਇਆ ਹੈ। ਹਵਾ ਤੇਜ਼ ਆਈ ਤੇ ਤੇਜ਼ ਹਵਾ ਨੇ ਉਸ ਸੁੱਕੇ ਪੱਤੇ ਨੂੰ ਤੋੜ ਦਿੱਤਾ ਦਰਖਤ ਨਾਲ। ਤੇ ਬਾਣੀ ਇੱਕ ਐਸਾ ਜ਼ਿਕਰ ਕਰਦੀ ਹੈ ਕਿ ਪੱਤਰ ਪੁਰਝੇਨ ਝੜੀਅੰਗ ਨਹਿ ਜੜੀਅੰਗ ਪੇੜ ਸੰਪਦਾ, ਜਿਹੜੇ ਪੱਤਰ ਸੁੱਕੇ ਹੋ ਕੇ ਧਰਤੀ ਤੇ ਗਿਰ ਜਾਂਦੇ ਨੇ ਮੁੜ ਕੇ ਦਰਖਤ ਨਾਲ ਨਹੀਂ ਲੱਗਦੇ। ਜਿਵੇਂ ਬਾਣੀ ਨੇ ਜ਼ਿਕਰ ਕੀਤਾ ਕਿ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਾਨ ਫਲ ਪਾਕੇ ਭੋਇ ਗਿਰ ਹੈ ਬਹੁਰ ਨਾ ਲਾਗੈ ਡਾਰ। ਜਿਵੇਂ ਪੱਕੇ ਹੋਏ ਫਲ ਧਰਤੀ ਤੇ ਗਿਰ ਜਾਣ ਤੇ ਮੁੜ ਕੇ ਟਾਹਣੀ ਨਾਲ ਨਹੀਂ ਲੱਗ ਪਾਉਂਦੇ, ਇਵੇਂ ਇਹ ਮਨੁੱਖਾ ਜਨਮ ਵੀ ਹੁਣ ਮਿਲਿਆ ਤੇ ਪਤਾ ਨਹੀਂ ਮੁੜ ਕੇ ਮਿਲੇ ਕਿ ਨਾ ਮਿਲੇ। ਤੋ ਲਾਓਸੋ ਪਿਆ ਹੈ, ਦੇਖਿਆ ਪੱਤਾ ਟੁੱਟ ਗਿਆ, ਹਵਾ ਨਾਲ ਹਛੋਲੇ ਖਾਂਦਾ ਧਰਤੀ ਤੇ ਗਿਰ ਗਿਆ। ਧਰਤੀ ਤੇ ਗਿਰੇ ਹੋਏ ਨੂੰ ਫਿਰ ਇੱਕ ਹਵਾ ਦਾ ਝੋਂਕਾ ਆਇਆ, ਉਡਾ ਕੇ ਲੈ ਗਿਆ। ਇੰਨੀ ਘਟਨਾ ਨਾਲ ਲਾਓਸੋ ਨੂੰ ਬ੍ਰਹਮ ਗਿਆਨ ਹੋ ਗਿਆ ਕਿ ਮੇਰਾ ਜੀਵਨ ਇਸ ਪੱਤੇ ਤੋਂ ਵੱਧ ਕੀ ਹੈ, ਸੰਸਾਰ ਦੇ ਦਰਖਤ ਨਾਲ ਜੜਿਆ ਹੋਇਆ ਮੈਂ ਈਸ਼ਵਰ ਦੇ ਨਾਮ ਤੋਂ ਬਿਨਾਂ ਸੁੱਕ ਰਿਹਾ ਹਾਂ, ਪਰ ਮੌਤ ਦੀ ਤੇਜ਼ ਹਵਾ ਆਏਗੀ ਇਸ ਸੰਸਾਰ ਦੇ ਦਰਖਤ ਨਾਲ ਤੋੜ ਕੇ ਉਡਾ ਕੇ ਕਿਧਰੇ ਲੈ ਜਾਏ ਮੈਨੂੰ ਕੋਈ ਪਤਾ ਨਹੀਂ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕਿਰਪਾ ਕਰਦਾ ਹੈ, ਆਪਸ ਕਹੋ ਕਰ ਕੱਛ ਨਾ ਜਨਾਵੇ, ਜਦੋਂ ਮਿਹਰ ਕਰ ਦਿੰਦਾ ਗੁਰੂ ਫਿਰ ਸਿੱਖ ਆਪਣੇ ਆਪ ਨੂੰ ਕਰਕੇ ਕੁਝ ਜਣਾਉਂਦਾ ਨਹੀਂ ਹੈ ਕਿ ਮੈਂ ਹਾਂ ਜਾਂ ਮੇਰਾ ਹੈ।
ਹਰ ਹਰ ਨਾਮ ਹਿਰਦੈ ਸਦ ਧਿਆਵੈ,
ਸਦੀਪ ਕਾਲ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਿਆਉਣਾ ਕਰਦਾ ਹੈ।
ਮਨ ਬੇਚੈ ਸਤਿਗੁਰ ਕੈ ਪਾਸ,
ਸਿੱਖ ਐਸਾ ਹੋ ਸਕਦਾ, ਐਸਾ ਹੀ ਸਿੱਖ ਹੋ ਸਕਦਾ ਹੈ ਜਿਹੜਾ ਆਪਣੇ ਮਨ ਨੂੰ ਸਤਿਗੁਰੂ ਕੋਲ ਵੇਚ ਦੇਵੇ, ਉਸ ਨੂੰ ਤੁਸੀਂ ਸਿੱਖ ਕਹਿ ਸਕਦੇ ਹੋ। ਆਪਣਾ ਮਨ ਨਾ ਰਹੇ, ਮਨ ਗੁਰੂ ਨੂੰ ਅਰਪਣ ਕਰ ਦੇਵੇ, ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਏ। ਮਨ ਵੇਚਿਆ ਸਤਿਗੁਰ ਕੇ ਪਾਸ, ਜਦੋਂ ਕੋਈ ਸਤਿਗੁਰੂ ਕੋਲ ਮਨ ਆਪਣਾ ਵੇਚ ਦਿੰਦਾ ਹੈ ਤਾਂ ਫਿਰ ਉਹਦਾ ਨਤੀਜਾ ਕੀ ਹੁੰਦਾ ਅਗਲੀ ਪੰਕਤੀ ਚ ਦੱਸਦੇ ਹਨ।
ਜਿਸ ਸੇਵਕ ਕੇ ਕਾਰਜ ਰਾਸ,
ਐਸੇ ਸੇਵਕ ਦੇ ਸਾਰੇ ਕੰਮ ਫਿਰ ਰਾਸ ਆ ਜਾਂਦੇ ਨੇ, ਸਾਰੇ ਕਾਰਜ ਰਾਸ ਆ ਜਾਂਦੇ ਨੇ, ਕੋਈ ਕਾਰਜ ਕਿਸੇ ਵਿੱਚ ਵਿਘਨ ਨਹੀਂ ਪੈਂਦਾ। ਸਤਿਗੁਰੂ ਜੀ ਕਹਿ ਰਹੇ ਹਨ
ਸੇਵਾ ਕਰਤ ਹੋਏ ਨਹਿ ਕਾਮੀ,
ਜਿਹੜਾ ਗੁਰੂ ਦੇ ਦਰ ਤੇ ਸੇਵਾ ਕਰਦਿਆਂ ਕਰਦਿਆਂ ਸੰਸਾਰ ਚ ਰਹਿ ਕੇ ਸੇਵਾ ਕਰਦਿਆਂ ਕਰਦਿਆਂ ਨਿਹ ਕਾਮੀ ਕਾਮਨਾ ਪ੍ਰਹਿਤ ਹੋ ਗਿਆ, ਜੋ ਸੇਵਾ ਤਾਂ ਕਰਦਾ ਹੈ ਪਰ ਕੋਈ ਇੱਛਾ ਨਹੀਂ ਹੈ। ਸੇਵਾ ਕਰਦਿਆਂ ਕਰਦਿਆਂ ਜਿਹੜਾ ਵਿਅਕਤੀ ਕਾਮਨਾ ਪ੍ਰਹਿਤ ਹੋ ਗਿਆ, ਅਗਲੀ ਪੰਕਤੀ ਚ ਕਹਿੰਦੇ ਹਨ
ਜਿਸ ਕੋ ਹੋਤ ਪ੍ਰਾਪਤ ਸੁਆਮੀ,
ਫਿਰ ਐਸੇ ਵਿਅਕਤੀ ਨੂੰ ਰੱਬ ਮਿਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ
ਆਪਣੀ ਕਿਰਪਾ ਜਿਸ ਆਪ ਕਰੇ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਜਿਹਦੇ ਤੇ ਆਪਣੀ ਕਿਰਪਾ ਕਰ ਦੇਵੇ ਜਾਂ ਪ੍ਰਭੂ ਜਿਸ ਤੇ ਆਪ ਆਪਣੀ ਕਿਰਪਾ ਕਰ ਦੇਵੇ।
ਨਾਨਕ ਸੋ ਸੇਵਕ ਗੁਰ ਕੀ ਮਤ ਲੇ,
ਐਸਾ ਸੇਵਕ ਹੀ ਫਿਰ ਗੁਰੂ ਦੀ ਮਤ ਨੂੰ ਲੈ ਪਾਉਂਦਾ ਹੈ ਜਿਸ ਤੇ ਕਿਰਪਾ ਹੋ ਜਾਏ। ਨਹੀਂ ਮਤ ਸੁਣਦੇ ਤਾਂ ਸਾਰੇ ਨੇ, ਪਰ ਮੰਨਦਾ ਕੋਈ ਨਹੀਂ, ਲੈਂਦਾ ਕੋਈ ਨਹੀਂ, ਜਿਹਦੇ ਤੇ ਕਿਰਪਾ ਹੋ ਜਾਏ ਉਹੀ ਮਤ ਲੈਣਾ ਕਰਦਾ ਹੈ।
बीस बिसवे गुरु का मन मन
जेड़ा सिख गुरु नू बी विसवे करके मन ले के गुरु बीस विसवे पूरा है गुरु नू पूरा करके जान ले जेड़ा ते ऐसे सेवक लई अगे कह रहे हैं ना
सो सेवक परमेश्वर की गत जाने
धन गुरु पातशाह जी कहने ऐसा सेवक ही परमेश्वर की प्राप्ति नू जानता है ओही परमेश्वर नू प्राप्त हो सकता है जेड़ा गुरु नू पूर्ण तौर ते गुरु मान ले के गुरु पूरा है गुरु विच दोषण ना रोपे कि गुरु कामी है कि गुरु क्रोधी है गुरु लोभी है गुरु हंकारी है ऐसा दोषण ना रोपे बल्कि गुरु जो है वो गुरु है मैनू कोई मतलब नहीं मैं तो केवल गुरु तो उपदेश लैके पार होना है ऐसा सेवक धन गुरु पातशाह जी कहते ने सो सेवक परमेश्वर की गत जाने वो फिर प्रभु की प्राप्ति जान लेना है उसनु हो जाती है
सो सतगुर जिस हृदय हरना
वो सतगुरु है जिस दे हृदय विच ईश्वर का नाम है सतगुरु जी कह रहे हैं
अनक बार गुरु का बल जाओ
ते ऐसे गुरु नु ऐसे गुरु का बल बल जाई है आप मुक्त मोह तारे जिदे हृदय विच ईश्वर का नाम है धन गुरु पातशाह कहने मैं ऐसे गुरु तो बलिहार बलिहार जाना करदा हां
सर्व निदान जी का दाता
सारे खजाने ऐसे गुरु दे पास हैं और वो तमाम जीवा का दाता है जिसन वो चाहे वो सब कुछ सौंप देवे और जीवन जी का दाता जीवन दान देने वाला है आ जीवन नहीं जिसन असी जीवन समझते हाँ कि साथ चलते ने जीवन है गुरमत का जीवन होर है सो जीवे जिस मन बसया सोए नानक अवर न जीवे कोए ते जे जीवे पत लठी जाए सब हराम जेता किश खाए तो धन गुरु पातशाह कहते ने कि ऐसा जरा गुरु है सर्व निधान जी का दाता सारे खजाने दे देन वाला और जीवन दान देन वाला है
आठ पहर पार ब्रह्म रंग राता
अठे पहर पार ब्रह्म ईश्वर दे रंग प्रेम विच रंगया रहिंदा है
ब्रह्म मह जन जन मह पार ब्रह्म
ब्रह्म ओदे विच है ते ओ ब्रह्म विच वसदा है ब्रह्म मह जन वो ब्रह्म विच वसदा है क्योंकि ब्रह्म नु हर समय याद रखता है ते धन गुरु पातशाह जी कहने जन मह पार ब्रह्म अते पार ब्रह्म परमेश्वर उस दे विच वसदा है अगली पंक्ति च कहंदे आ
एक है आप नहीं कच भरम
पार ब्रह्म ते गुरु इको ही ने सतगुरु पातशाह जी कहंदे इहदे विच कोई भरम करन दी लोड नहीं कि गुरु हो रहा है ते परमेश्वर हो रहा है दोवें गुरु ते परमेश्वर एक ही ने
सहस सियाणप लिया ना जाइए
ऐसा गुरु हजारा सियाणपा नाल भी प्राप्त नहीं हुंदा तुहाडी अपनी सियाणप ऐसे गुरु नू खोज ना सकेगी क्योंकि तुहाडी सियाणप तर्क करेगी जदों किते कुछ चलियाई देखेगी तर्क करेगी उस विच और गुरु ने जे भुलाउणा है तां एक मिंट लांदा भुला दिंदा है सहस सतगुरु पातशाह जी कहिंदे ने कि हजारा सियाणपा नाल ऐसा गुरु प्राप्त नहीं हुंदा ते जे प्राप्त हुंदा है तो किवें हुंदा है अगली पंक्ति दसते हैं
नानक ऐसा गुर बड़ भागी पाए
ऐसा गुरु तो वड्या भागा नाल प्राप्त हुंदा सियाणप नाल नहीं
सफल दर्शन पेखत पुनीत
ऐसे गुरु दे दर्शन सफल ने जेड़ा कोई गुरु दे दीदार कर लेंदा है ऐसे दे ओ पवित्र हो जाता है
परसत चरण गत निर्मल रीत
जदों गुरु दे चरणा नु स्पर्श करदा है ओनू गत मुक्ति हो जांदी रब नु जान लैंदा है अते ओदी रीति रस्म रिवाज निर्मल हो जांदे हन
पेटत संग राम गुण रवे
जदों ऐसे गुरु दी संगत विच जांदा है फिर राम गुण रवे रब दे गुणा नु उच्चारण करदा है
पार ब्रह्म की दरगह गवे
ते फिर संगत करके रब दे गुण उच्चारण नाल जेड़ी एदी पहुंच है वो परमेश्वर पार ब्रह्म दी दरगाह तक हो जांदी है दरगाह विच गवन कर सकदा है दरगाह ते जा सकदा है ऐसा हो सकदा कि इत्थों अखां बंद करियां ते सुरत ते सवार होके परमेश्वर दी दरगाह विच पहुंच गया ते फिर मन करया तो वापस आ गया ਐਸੀਆਂ ਸਾਖੀਆਂ ਸਿੱਖ ਇਤਿਹਾਸ ਵਿੱਚ ਆਉਂਦੀਆਂ ਨੇ ਜਿਵੇਂ ਤੁਲਸਾਂ ਦੀ ਸਾਖੀ ਗੁਰੂ ਨਾਨਕ ਸਾਹਿਬ ਦੀ, ਰਾਮ ਰਾਏ ਜੀ ਦੀ ਸਾਖੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸਾਗਰ ਵਿੱਚ ਜਾ ਕੇ ਮੱਖਣ ਸ਼ਾਲ ਮਾਰਨ ਦਾ ਬੇੜਾ ਪਾਰ ਕਰਨ, ਐਸੀਆਂ ਸਾਖੀਆਂ ਸਿੱਖ ਇਤਿਹਾਸ ਵਿੱਚ ਆਉਂਦੀਆਂ ਨੇ। ਤਾਂ ਸਰ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ ਕਿ ਪਾਰ ਬ੍ਰਹਮ ਕੀ ਦਰਗਾਹ ਗਵੇ, ਗੁਰੂ ਨਾਲ ਜੁੜਨ ਕਰਕੇ ਸਿੱਖ ਦੇ ਅਪਰੋਚ ਪਹੁੰਚ ਪਰਮੇਸ਼ਵਰ ਦੀ ਦਰਗਾਹ ਤੱਕ ਹੋ ਸਕਦੀ ਹੈ।
ਸੁਣ ਕਰ ਬਚਨ ਕਰਨ ਆਖਾਨੇ,
ਜਦੋਂ ਉਹ ਗੁਰੂ ਦੇ ਬਚਨ ਸੁਣਦਾ ਹੈ ਉਹਦੇ ਕੰਨ ਆਘਾਨੇ ਕੰਨ ਰੱਜ ਜਾਂਦੇ ਹਨ।
ਮਨ ਸੰਤੋਖ ਆਤਮ ਪਤੀਆਂ ਨੇ,
ਉਹਦੇ ਮਨ ਵਿੱਚ ਸੰਤੋਖ ਆ ਜਾਂਦਾ ਹੈ ਅਤੇ ਉਹਦਾ ਆਪਣਾ ਆਪ ਈਸ਼ਵਰ ਤੇ ਪ੍ਰਤੀਤ ਜਾਂਦਾ ਹੈ।
ਪੂਰਾ ਗੁਰ ਅਕਿਓ ਜਾਂ ਕਾ ਮੰਤਰ,
ਐਸਾ ਗੁਰੂ ਪੂਰਾ ਗੁਰੂ ਹੈ ਜਿਸ ਦਾ ਨਾਮ ਮੰਤਰ ਅਖਿਓ, ਅਖਿਓ ਦਾ ਅਰਥ ਨਾਸ ਹੋਣ, ਜਿਸ ਦਾ ਨਾਮ ਮੰਤਰ ਨਾਸ ਹੋਣ ਤੋਂ ਰਹਿਤ ਹੈ, ਐਸਾ ਗੁਰੂ ਪੂਰਾ ਗੁਰੂ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ,
ਐਸਾ ਗੁਰੂ ਜਦੋਂ ਕਿਸੇ ਵਿਕਾਰੀ ਪੁਰਸ਼ ਨੂੰ ਵੀ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ ਤਾਂ ਉਹ ਵਿਕਾਰੀ ਪੁਰਸ਼ ਵੀ ਸੰਤ ਬਣ ਜਾਂਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਗੁਣ ਬੇਅੰਤ ਕੀਮਤ ਨਹੀਂ ਪਾਏ,
ਗੁਰੂ ਦੇ ਬੇਅੰਤ ਗੁਣ ਨੇ ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਸਤਿਗੁਰੂ ਕਹਿੰਦੇ ਹਨ ਭਾਈ।
ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
ਜਿਸ ਨੂੰ ਗੁਰੂ ਚਾਹੁੰਦਾ ਹੈ ਜੋ ਗੁਰੂ ਨੂੰ ਭਾ ਜਾਏ ਚੰਗਾ ਲੱਗ ਜਾਏ, ਗੁਰੂ ਫਿਰ ਉਹਨੂੰ ਆਪਣੇ ਮੇਲ ਨਾਲ ਮੇਲ ਲੈਂਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।